ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦਾਏ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲੇਵਲਾਏ, ਨਵ ਨਿਧਿ ਅਠਾਰਹ ਸਿੱਧਿ, ਪਿਛੈ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲੇਵਲਾਏ, ਨਵ ਨਿਧਿ ਅਠਾਰਹ ਸਿੱਧਿ, ਪਿਛੈ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨ ਪਾਈਐ, ਬੁਝੋ ਕਰ ਵਿਚਾਰ, ਨਾਨਕ ਪੂਰਾ ਭਾਗ ਸਤਿਗੁਰ ਮਿਲੈ, ਸੁਖ ਪਾਏ ਜੋਗ ਚਾਰ। ਮਹਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦ ਰਤਿਆ, ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵਲਾਏ। ਪੌੜੀ ਹਉ ਬਲਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਧਿਆਇਂਦੇ, ਤਿੰਨ ਦਰਸ਼ਨ ਪਿੱਖਾ, ਸੋਹਣਾ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ, ਹਰ ਨਾਮ ਸਲਾਹੇ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ ਵੱਡ ਭਾਗੇ ਹੋ ਤਨਤਾ ਦੇ ਪਾਤਰ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਇਸ ਅਸਥਾਨ ਤੇ ਆਪਣੇ ਸਤਿਗੁਰੂ ਦੇ ਹਜ਼ੂਰ ਇੱਥੋਂ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਕਿ ਜੋ ਆਵਾਜ਼ਾਂ ਜੋ ਸ਼੍ਰੀ ਮੁੱਖ ਵਾਕ ਜੋ ਅੱਜ ਦਾ ਹੁਕਮਨਾਮਾ ਸਾਨੂੰ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਪ੍ਰਾਪਤ ਹੋਇਆ ਹੈ ਉਸ ਦੀ ਵਿਚਾਰ ਦਾ ਸਮਾਂ ਹੈ। ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਸਤਿਗੁਰੂ ਜੀ ਨੇ ਸੋਰਠ ਕੀ ਵਾਰ ਅੰਦਰ ਇਹ ਵਾਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਹੈ। ਇਸ ਵਾਰ ਦੀ 19ਵੀਂ ਪੌੜੀ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਇਹਦੇ ਨਾਲ ਗੁਰੂ 5ਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦਿਤ ਕੀਤੀ ਹੈ ਤਾਂ ਦੋ ਸ਼ਲੋਕ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਜ ਕੀਤੇ ਜੋ ਅੱਜ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਅਸੀਂ ਤਕਰੀਬਨ ਅਕਤੂਬਰ ਤੋਂ ਗਲੀ ਗਲੀ ਵਿੱਚ ਜਾ ਕੇ ਪਿੰਡਾਂ ਥਾਵਾਂ ਦੀਆਂ ਵੀਹਾਂ ਵਿੱਚ ਜਾ ਕੇ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਪ੍ਰਭਾਤ ਵੇਲੇ ਦੀਆਂ ਫੇਰੀਆਂ ਕੱਢੀਆਂ ਹੋਕੇ ਦਿੱਤੇ ਕਿ ਕੱਲ੍ਹ ਤਾਰਨ ਗੁਰੂ ਨਾਨਕ ਆਇਆ। ਬਾਰ ਬਾਰ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਦੇ ਰਾਹੀਂ ਜਾਹਰ ਪੀਰ ਜਗਤ ਗੁਰ ਬਾਬਾ ਦਾ ਹੋਕਾ ਦਿੱਤਾ ਸੱਚਮੁੱਚ ਹੀ ਸਤਿਗੁਰੂ ਜਗਤ ਗੁਰੂ ਹੈ। ਇਸੇ ਕਰਕੇ ਉਹ ਜੋਗੀਆਂ ਨੂੰ ਵੀ ਉਪਦੇਸ਼ ਦਿੰਦਾ ਹੈ ਸਿੱਧਾਂ ਨੂੰ ਵੀ ਉਪਦੇਸ਼ ਦਿੰਦਾ ਹੈ ਕਾਜ਼ੀਆਂ ਅਤੇ ਮੌਲਾਣਿਆਂ ਨੂੰ ਵੀ ਉਪਦੇਸ਼ ਦਿੰਦਾ ਹੈ। ਉਹ ਵੱਡੇ ਵੱਡੇ ਵੱਖ ਵੱਖ ਮਤ ਮਤੰਤਰਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਧਾਰਮਿਕ ਗੁਰੂ ਜਾਂ ਆਗੂ ਕਹਿੰਦੇ ਨੇ ਉਹਨਾਂ ਨੂੰ ਵੀ ਉਪਦੇਸ਼ ਦਿੰਦਾ ਔਰ ਬ੍ਰਾਹਮਣ ਨੂੰ ਵੀ ਦਿੰਦਾ। ਨਹੀਂ ਤਾਂ ਸਾਰਾ ਸੰਸਾਰ ਤੁਸੀਂ ਵੇਖ ਲਓ, ਸਭ ਦੀ ਹਾਲਤ ਇਹੋ ਹੀ ਹੈ, ਜਾਂ ਆਪਣੇ ਤੱਕ ਹੈ ਜਾਂ ਆਪਣਿਆਂ ਤੱਕ ਹੈ। ਅੱਜ ਸਾਡੇ ਵਿੱਚ ਵੀ ਇਸ ਤਰ੍ਹਾਂ ਦੇ ਬੜੇ ਲੋਕ ਨੇ ਜਿਹੜੇ ਆਪਣੇ ਤੱਕ ਹੀ ਨੇ। ਉਹ ਇਹੀ ਸੋਚਦੇ ਨੇ ਵੀ ਮੇਰਾ ਭਲਾ ਹੋ ਜਾਏ, ਬਾਕੀ ਠੀਕ ਹੈ। ਪਰ ਕੋਈ ਵਿਰਲਾ ਬਾਬੇ ਮੱਖਣ ਸ਼ਾਹ ਜੀ ਵਰਗਾ, ਜਿਹਨੂੰ ਗੁਰੂ ਲੱਭ ਜਾਏ ਤੇ ਫਿਰ ਕੋਠੇ ਚੜ੍ਹ ਕੇ ਹੋਕਾ ਦੇਵੇ, ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ। ਇਹਦਾ ਅਰਥ ਹੀ ਇਹ ਹੈ ਕਿ ਉਹ ਕੇਵਲ ਆਪਣੇ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ, ਉਹ ਆਪਣਿਆਂ ਤੱਕ ਵੀ ਸੀਮਤ ਨਹੀਂ ਰਹਿਣਾ ਚਾਹੁੰਦਾ। ਨਹੀਂ ਤੇ ਆਪਣੇ 500 ਬੰਦੇ 600 ਬੰਦੇ ਉਹਦੇ ਨਾਲ ਸੀ, ਉਹਨਾਂ ਦੇ ਕੰਨ ਵਿੱਚ ਕਹਿ ਦਿੰਦਾ ਵੀ ਸੱਚਾ ਗੁਰੂ ਇਹੋ ਹੀ ਹੈ, ਕੋਠੇ ਚੜ੍ਹ ਕੇ ਹੋਕਾ ਦੇਣ ਦੀ ਕੀ ਲੋੜ ਸੀ। ਔਰ ਇਹ ਗੱਲ ਇਤਨੀ ਖੁਦਗਰਜ਼ੀ ਵਿੱਚ ਅੱਜ ਪਹੁੰਚ ਗਈ ਹੈ ਕਿ ਤੁਹਾਡੇ ਬੱਚੇ ਦਾ ਵਿਆਹ ਹੋਇਆ, ਮੈਂ ਤੁਹਾਨੂੰ ਆਖਿਆ ਜੀ ਤੁਹਾਨੂੰ ਵਧਾਈਆਂ, ਤੁਹਾਡੇ ਪੁੱਤਰ ਦੀ ਸ਼ਾਦੀ ਹੋਈ, ਆਨੰਦ ਕਾਰਜ ਹੋਇਆ, ਤੇ ਉਹ ਜਿਹੜੇ ਆਪਣਿਆਂ ਔਰ ਆਪਣੇ ਤੋਂ ਅੱਗੇ ਸਨ ਉਹ ਕਹਿੰਦੇ ਸਨ ਭਰਾ ਜੀ ਤੁਹਾਨੂੰ ਸਵਾ ਵਧਾਈਆਂ, ਤੁਸੀਂ ਵੀ ਵਧੋ। ਅੱਜ ਉਹ ਖਤਮ ਹੋ ਗਿਆ। ਮੈਂ ਕਹਿੰਦਾ ਜੀ ਤੁਹਾਨੂੰ ਵਧਾਈਆਂ, ਅੱਗੋਂ ਤੁਸੀਂ ਕਹਿੰਦੇ ਥੈਂਕ ਯੂ ਵੀ ਠੀਕ ਹੈ, ਮੈਂ ਵੱਧ ਗਿਆ ਤੂੰ ਕੰਮ ਕਰ ਆਪਣਾ। ਸੰਸਾਰੀ ਜ਼ਿੰਦਗੀ ਤੋਂ ਲੈ ਕੇ ਧਰਮ ਤੱਕ, ਅੱਜ ਤੋਂ ਨਹੀਂ ਯੁੱਗਾਂ ਯੁਗੰਤਰਾਂ ਤੋਂ ਇਹੀ ਹਾਲਤ ਹੈ। ਜੋਗੀਆਂ ਨੇ ਜਾਂ ਬਾਕੀ ਮਤ ਮਤੰਤਰਾਂ ਵਾਲਿਆਂ ਨੇ ਸੰਸਾਰ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਜਿਹੜਾ ਭਾਈ ਗੁਰਦਾਸ ਜੀ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਇਆ ਕਿ ਉਹ ਜਗਤ ਗੁਰੂ ਹੈ, ਅੱਜ ਦਾ ਸ਼ਬਦ ਇਸ ਗੱਲ ਦਾ ਬਹੁਤ ਵੱਡਾ ਪ੍ਰਮਾਣ ਹੈ ਕਿ ਅੱਜ ਸਤਿਗੁਰੂ ਪਿਤਾ ਜੀ ਇੱਕ ਬ੍ਰਾਹਮਣ ਨੂੰ, ਜਿਹੜਾ ਕਿ ਸਨਾਤਨ ਮਤ ਦੇ ਵਿੱਚ ਗੁਰੂ ਦੀ ਪਦਵੀ ਰੱਖਦਾ ਹੈ, ਨਹੀਂ ਤਾਂ ਪੁੱਛ ਲਓ ਸਤਿਗੁਰੂ ਪਿਤਾ ਮਹਾਰਾਜ ਕੋਲੋਂ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ, ਜਗਤ ਵਿੱਚ ਉਹਦੀ ਪਦਵੀ ਗੁਰੂ ਵਾਲੀ ਹੈ। ਕਿਉਂਕਿ ਭਗਤਾਂ ਦੀ ਚਾਲ ਨਿਰਾਲੀ ਹੈ, ਉਹਨਾਂ ਨੇ ਬਿਖਮ ਮਾਰਗ ਚੱਲਣਾ ਹੁੰਦਾ ਹੈ। ਜਿਸ ਰਸਤੇ ਤੇ ਬ੍ਰਾਹਮਣ ਗਿਆ ਹੈ, ਜਿਹ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਉੱਧਰ ਤਾਂ ਭੀੜਾਂ ਤੁਰੀਆਂ ਫਿਰਦੀਆਂ ਨੇ ਭਾਈ, ਸਾਰੀ ਦੁਨੀਆ ਹੀ ਕਹਿ ਲਓ ਉਸੇ ਪਾਸੇ ਹੈ। ਅੱਜ ਜਿਹੜਾ ਆਦਮੀ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜ ਰਿਹਾ ਹੈ ਨਾ, ਤੁਰਿਆ ਉਹ ਵੀ ਉੱਧਰ ਹੀ ਹੈ। ਉਹਦੀਆਂ 10 ਉਂਗਲੀਆਂ ਵਿੱਚ 15 ਮੁੰਦਰੀਆਂ ਹੋਣਗੀਆਂ ਵੱਖਰੇ ਵੱਖਰੇ ਪੱਥਰਾਂ ਦੀਆਂ। ਵੀ ਜੇ ਤੈਨੂੰ ਪੱਥਰਾਂ 'ਤੇ ਭਰੋਸਾ ਹੈ ਤਾਂ ਗੁਰੂ ਦੇ ਅੱਗੇ ਹੱਥ ਜੋੜਨਾ ਜਿਹੜਾ ਤੇਰਾ ਮਹਿਜ ਇੱਕ ਆਪਣੇ ਆਪ ਦੇ ਨਾਲ ਧੋਖਾ ਹੈ ਭਾਈ, ਤੈਨੂੰ ਖੁਦ ਹੀ ਨਹੀਂ ਪਤਾ। ਅੰਤਰਜਾਮੀ ਸਤਿਗੁਰੂ ਤੇਰੇ ਵੱਲ ਵੇਖੇ ਜਾਂ ਤੇਰੇ ਹੱਥਾਂ ਵੱਲ ਵੇਖੇ ਜਾਂ ਤੇਰੇ ਹੱਥਾਂ 'ਤੇ ਬਣੇ ਵਿਸ਼ਵਾਸ ਵੱਲ ਵੇਖੇ, ਜਦੋਂ ਦਾਸ ਪਿਛਲੀ ਵਾਰੀ ਵੀ ਸੇਵਾ 'ਤੇ ਆਇਆ ਉਦੋਂ ਵੀ ਗੁਰੂ ਨੇ ਕਿਰਪਾ ਕੀਤੀ, ਐਸਾ ਸ਼ਬਦ ਬਖਸ਼ਿਆ ਕਿ ਸਾਧ ਸੁਹਾਗਣ ਜੇ ਪ੍ਰਭੂ ਪਛਾਣ ਹੈ। ਅੱਜ ਵੀ ਸਤਿਗੁਰੂ ਪਿਤਾ ਮਹਾਰਾਜ ਦਾ ਉਪਦੇਸ਼ ਐਸਾ ਹੈ, ਪਰ ਜਗਤ ਗੁਰੂ ਹੋਣ ਕਰਕੇ, ਕਿਉਂਕਿ ਸਾਡਾ ਧਰਮ ਵੀ ਜਗਤ ਧਰਮ ਹੈ, ਇਹਦੇ ਵਿੱਚ ਸਾਰੇ ਸਮਾ ਜਾਂਦੇ ਨੇ ਭਾਈ। ਇੱਥੇ ਆ ਕੇ ਨਾ ਕੋਈ ਇਸਲਾਮ ਵਾਲਾ ਕੋਈ ਕੁੱਟਣ ਮਹਿਸੂਸ ਕਰ ਸਕਦਾ, ਕਿਉਂਕਿ ਇੱਥੇ ਅੱਲਾਹ ਦਾ ਨਾਮ ਵੀ ਲਿਖਿਆ ਹੋਇਆ। ਇੱਥੇ ਸਨਾਤਨ ਮਤ ਵਾਲੇ ਨੂੰ ਵੀ ਕੋਈ ਸੰਕੋਚ ਨਹੀਂ, ਕਿਸੇ ਤਰ੍ਹਾਂ ਦੀ ਸੰਕੀਰਣਤਾ ਨਹੀਂ ਆਉਂਦੀ, ਕਿਉਂਕਿ ਹਰੀ ਕਰਕੇ, ਗੋਪਾਲ ਕਰਕੇ, ਰਾਮ ਕਰਕੇ ਜਿਹੜੇ ਨਾਮ ਉਹ ਲੈਂਦਾ ਉਹ ਵੀ ਲਿਖੇ ਹੋਏ ਨੇ। ਹਾਂ, ਫਰਕ ਇੰਨਾ ਕੁ ਜ਼ਰੂਰ ਹੈ, ਉਹ ਇਹਨਾਂ ਨੂੰ ਕਿਸੇ ਇੱਕ ਦਿਸ਼ਾ ਵਿੱਚ ਮੰਨਦਾ ਜਾਂ ਉਹ ਇਹਨਾਂ ਨੂੰ ਅਵਤਾਰਾਂ ਦੇ ਰੂਪ ਵਿੱਚ ਮੰਨਦਾ। ਅਸੀਂ ਉਹਨਾਂ ਨਾਵਾਂ ਨੂੰ ਪਰਮੇਸ਼ਰ ਦੇ ਰੂਪ ਵਿੱਚ ਮੰਨਦੇ ਹਾਂ, ਕਿਉਂਕਿ ਸਾਨੂੰ ਦੱਸਿਆ ਹੀ ਇਹ ਗਿਆ ਕਿ ਇਹ ਸਾਰੇ ਨਾਮ ਪਰਮੇਸ਼ਰ ਦੇ ਨੇ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹੜਾ ਅਕਾਲ ਮੂਰਤ ਹੈ, ਜਿਹਦਾ ਨਾਮ ਸੱਚਾ ਹੈ, ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਔਰ ਉਹਦਾ ਸਰਗੁਣ ਸਰੂਪ ਬਣ ਕੇ ਆਏ ਗੁਰੂ ਨਾਨਕ ਪਿਤਾ ਮਹਾਰਾਜ ਦੀ ਵੇਖੋ ਕਿੱਡੀ ਵੱਡੀ ਵਡਿਆਈ ਹੈ। ਹਰ ਸਾਲ ਜਦੋਂ ਸਤਿਗੁਰਾਂ ਦਾ ਇਹ ਗੁਰਪੁਰਬ ਆਉਂਦਾ ਹੈ, ਜਦੋਂ ਫਿਰ ਅਸੀਂ ਇਹਨਾਂ ਦਿਨਾਂ ਵਿੱਚ ਵਿਸ਼ੇਸ਼ ਕਰਕੇ ਸਤਿਗੁਰੂ ਦੀਆਂ ਵਡਿਆਈਆਂ ਪੜ੍ਹਦੇ ਅਤੇ ਗਾਉਂਦੇ ਹਾਂ, ਹਰ ਵਾਰੀ ਨਵਾਂ ਭਰੋਸਾ ਦ੍ਰਿੜ ਹੁੰਦਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੀ ਕੁ ਵੱਡੀ ਕਮਾਈ ਦੇ ਤੁਸੀਂ ਮਾਲਕ ਹੋ, ਅੰਦਾਜ਼ਾ ਨਹੀਂ ਹੋ ਸਕਦਾ। ਤੁਸੀਂ ਕੌਡੇ ਵਰਗੇ ਰਾਕਸ਼ਸਾਂ ਨੂੰ ਮਿਲੋ, ਤੁਸੀਂ ਭੂਮੀਏ ਵਰਗੇ ਚੋਰਾਂ ਨੂੰ ਮਿਲੋ, ਤੁਸੀਂ ਸੱਜਣ ਵਰਗੇ ਠੱਗਾਂ ਨੂੰ ਮਿਲੋ, ਇਹ ਕੌਣ ਨੇ? ਇਹ ਇੱਦਾਂ ਦੇ ਠੱਗ ਨਹੀਂ ਕਿ ਬਸ ਸਾਡੇ ਤੇ ਬੇਬੇ ਨੂੰ ਕੋਈ ਐਵੇਂ ਭਤੀਜਾ ਬਣ ਕੇ ਮਿਲੇ ਅਤੇ ਝੋਲਾ ਚੁੱਕ ਕੇ ਲੈ ਜਾਏ, ਇੱਦਾਂ ਦੇ ਠੱਗ ਨਹੀਂ। ਇਹ ਉਹ ਠੱਗ ਨੇ ਜਿਹੜੇ ਡਾਲਾ ਸਿਉਂ ਪੇਡਾ ਗਟਕਾਵੇਂ, ਰਾਤ ਨੂੰ ਬੰਦਾ ਮਾਰਦੇ ਨੇ ਅਤੇ ਸਵੇਰ ਨੂੰ ਸਬੂਤ ਵੀ ਨਹੀਂ ਲੱਭਦਾ। ਭੂਮੀਏ ਚੋਰ ਵਰਗੇ ਵੀ ਕੋਈ ਆਮ ਸਧਾਰਨ ਚੋਰ ਨਹੀਂ, ਕੌਡੇ ਰਾਕਸ਼ਸ਼ ਵਰਗੇ ਆਮ ਰਾਕਸ਼ਸ਼ ਨਹੀਂ। ਉਹ ਕੇਵਲ ਬੰਦੇ ਨਹੀਂ ਖਾਂਦਾ, ਉਹ ਤਾਂ ਬੜੇ ਚਟਪਟੇ ਸਵਾਦ ਰੱਖੇ ਹੋਏ ਨੇ ਉਹਨੇ ਤਾਂ ਕੜਾਇਆ ਲਾਇਆ, ਫਰਾਈ ਕਰਕੇ ਖਾਂਦਾ ਬੰਦੇ ਨੂੰ ਤਲਕੇ। ਬਾਬਰ ਵਰਗੇ ਸਤਿਗੁਰੂ ਜਾਬਰ ਨੂੰ ਵੀ ਤੁਸੀਂ ਮਿਲੇ? ਮੇਰੇ ਸਤਿਗੁਰੂ ਜੀ, ਤੁਸੀਂ ਬਾਬਰਾਂ ਵਰਗੇ ਜਾਬਰਾਂ ਨੂੰ ਮਿਲੇ, ਪਰ ਤੁਹਾਨੂੰ ਕਿਸੇ ਨਾਲ 751 ਕਰਨੀ ਨਹੀਂ ਪਈ, ਕਦੇ ਡਾਂਗ ਸੁੱਟਾ ਨਹੀਂ ਖੜਕਾਉਣਾ ਪਿਆ। ਤੇਰੇ ਸ਼ਬਦ ਵਿੱਚ ਸਤਿਗੁਰੂ, ਤੇਰੀ ਬਾਣੀ ਵਿੱਚ ਇਤਨੀ ਤਾਕਤ ਸੀ, ਤੇਰਾ ਸਤਿਗੁਰੂ ਇਤਨਾ ਤੇਜ ਪ੍ਰਤਾਪ ਸੀ ਕਿ ਸਭ ਕੁਦਰਤ ਨੇ ਤੁਹਾਨੂੰ ਰਸਤੇ ਦਿੱਤੇ। ਇੰਨੀ ਵੱਡੀ ਵਡਿਆਈ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ, ਹੁਣ ਉਹ ਉਸ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਜਿਵੇਂ ਪਰਮੇਸ਼ਰ ਹੈ ਨਾ, ਪਰਮੇਸ਼ਰ ਨੂੰ ਕਿਸੇ ਤੋਂ ਡਰ ਨਹੀਂ ਹੈ, ਨਹੀਂ ਤਾਂ ਰਾਕਸ਼ਸ਼ ਦੇ ਸਾਹਮਣੇ ਜਾਣ ਲੱਗਿਆਂ ਡਰ ਲੱਗਣਾ ਚਾਹੀਦਾ ਸੀ, ਉਹਦੇ ਸਰਗੁਣ ਸਰੂਪ ਨੂੰ ਨਹੀਂ ਲੱਗਿਆ। ਜਦੋਂ ਭਾਈ ਮਰਦਾਨਾ ਜੀ ਨੂੰ ਕੋਈ ਭੇਡੂ ਬਣਾ ਲੈਂਦਾ, ਕੋਈ ਬੰਦੀ ਬਣਾ ਲੈਂਦਾ ਤਾਂ ਸਤਿਗੁਰਾਂ ਦੇ ਅੰਦਰ ਵੈਰ ਪੈਦਾ ਹੋਣਾ ਚਾਹੀਦਾ ਸੀ, ਪਰ ਉਹ ਤੇ ਨਿਰਵੈਰ ਹੈ। ਉਹ ਸਭਨਾਂ ਦਾ ਭਲਾ ਮਨਾਉਣ ਵਾਲਾ ਹੈ, ਔਰ ਉਸ ਮੇਰੇ ਸਤਿਗੁਰੂ ਪਿਤਾ ਦੇ ਹਰ ਕਰਤੱਵ ਨੇ ਜੀਵਾਂ ਦਾ ਉਧਾਰ ਕੀਤਾ, ਜੀਵਾਂ ਤੇ ਪਰਉਪਕਾਰ ਕੀਤੇ ਨੇ, ਔਰ ਸਾਡੇ ਵਾਸਤੇ ਇਹ ਮੀਲ ਪੱਥਰ ਸਥਾਪਿਤ ਕੀਤੇ ਨੇ। ਅੱਜ ਵੀ ਗੁਰੂ ਅਮਰਦਾਸ ਪਿਤਾ ਮਹਾਰਾਜ ਦੇ ਸ਼ਲੋਕ ਤੋਂ ਇਹ ਸ਼ਬਦ ਦੀ ਆਰੰਭਤਾ ਹੈ। ਹਾਂਜੀ,
ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮ ਰਹੈ, ਏਕ ਸ਼ਬਦ ਲਿਵ ਲਾਏ।
ਬ੍ਰਹਮ ਬਿੰਦ ਹੈ ਹੁਣ ਸੁਹਾਗਣ, ਉਹ ਜਿਹੜੀ ਪ੍ਰਭੂ ਪਛਾਣ ਹੈ। ਬ੍ਰਾਹਮਣ ਉਹ ਜਿਹੜਾ ਬ੍ਰਹਮ ਬਿੰਦ ਹੈ। ਤੂੰ ਤਾਂ ਬ੍ਰਾਹਮਣ ਹੈ ਜੇ ਤੂੰ ਪਰਮਾਤਮਾ ਨੂੰ ਜਾਣੇ ਤਾਂ। ਹੁਣ ਬਿਨਾਂ ਜਾਣਨ ਤੋਂ, ਬਿਨਾਂ ਪਛਾਣਨ ਤੋਂ, ਔਰ ਮੈਂ ਹਮੇਸ਼ਾ ਬੇਨਤੀ ਕਰਦਾ, ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਬੜੇ ਨੇੜੇ ਵਾਲੇ ਸ਼ਬਦ ਨੇ। ਸਾਨੂੰ ਜਦੋਂ ਵੀ ਕੰਮ ਪੈਂਦਾ ਅਸੀਂ ਜਿਹਨੂੰ ਵੀ ਪੁੱਛੀਏ ਇੱਕੋ ਗੱਲ ਕਹਿੰਦੇ ਹਾਂ, ਭਰਾ ਜੀ ਤੁਹਾਡੀ ਉਹਦੇ ਨਾਲ ਕੋਈ ਜਾਣ ਪਛਾਣ ਹੈ? ਉਹ ਕਹਿੰਦਾ ਵੀ ਜਾਣਕਾਰੀ ਤਾਂ ਹੈ ਪਰ ਪਹਿਚਾਣ ਕੋਈ ਨਹੀਂ। ਹੁਣ ਮੈਂ ਤਾਂ ਉਹਨੂੰ ਜਾਣਦਾ ਪਰ ਉਹ ਮੈਨੂੰ ਨਹੀਂ ਜਾਣਦਾ। ਔਰ ਮੈਂ ਅੱਜ ਵੀ ਵੇਖਿਆ ਕਿ ਇਹ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ ਕਿ ਤੁਸੀਂ ਕਿਸੇ ਵੱਡੀ ਡਿਗਨਿਟੀ ਨੂੰ, ਵੱਡੇ ਕਿਸੇ ਅਹੁਦੇਦਾਰ ਨੂੰ ਮਿਲਣ ਜਾਓ, ਦੋ ਚਾਰ ਦਸ ਬੰਦੇ ਲੈ ਕੇ, ਅਤੇ ਅਗਲਾ ਵਿਅਕਤੀ ਤੁਹਾਨੂੰ ਤੁਹਾਡਾ ਨਾਂ ਲੈ ਕੇ ਕਵੇ ਵੀ ਅਮਕਾ ਸਿਆਹ ਅੱਗੇ ਆ ਜਾ। ਉਹ ਬੋਲੇ ਨਾ ਬੋਲੇ ਉਹਦੇ ਨਾਲ ਦੇ ਦਸ ਬੰਦੇ ਕਹਿੰਦੇ ਨੇ ਵੀ ਕਮਾਲ ਹੈ ਬਈ, ਵੇਖ ਜਿਹਦੇ ਆਪਾਂ ਨਾਲ ਆਏ ਹਾਂ ਉਹਦੀ ਐਡੀ ਪਹਿਚਾਣ ਹੈ, ਇੰਨੀ ਉਹਦੀ ਜਾਣ ਪਹਿਚਾਣ ਹੈ, ਇੰਨੀ ਉਹਦੀ ਉਹਦੇ ਨਾਲ ਸਾਂਝ ਹੈ ਮਿਲਣ ਵਰਤਣ ਦੀ। ਧਰਮ ਦੀ ਦੁਨੀਆ ਦਾ ਅੱਜ ਸਭ ਤੋਂ ਵੱਡਾ ਜਿਹੜਾ ਝਗੜੇ ਦਾ ਕਾਰਨ ਉਹ ਇਹੋ ਹੀ ਹੈ ਕਿ ਜਿਸ ਰੱਬ ਦੇ ਨਾਂ 'ਤੇ ਬੰਦਾ ਰਾਤ ਨੂੰ 2 ਵਜੇ ਉੱਠ ਕੇ ਤੁਰ ਪਿਆ, ਜਿਸ ਰੱਬ ਦੇ ਨਾਂ 'ਤੇ ਬੰਦੇ ਨੇ ਸਾਰੀ ਰਾਤ ਕੱਟ ਦਿੱਤੀ ਹੈ, ਘਰ ਪਰਿਵਾਰ ਸੁੱਖ ਸਭ ਛੱਡ ਦਿੱਤੇ ਨੇ। ਇੱਕ ਗੱਲ ਅੱਜ ਬੜੇ ਸੋਹਣੇ ਸਰੂਪ ਦੇ ਵਿੱਚ ਕਿਸੇ ਦੇ ਮੂੰਹ ਤੋਂ ਨਿਕਲੀ ਹੈ ਕਿ ਜੇ ਇੱਧਰ ਆ ਕੇ ਆਪਾਂ ਸਿੱਖੀ ਨੂੰ ਛੱਡਣਾ ਹੀ ਸੀ, ਕੇਵਲ ਧਨ ਸੰਪਤੀ ਜਾਇਦਾਦ ਦੇ ਨਾਲ ਹੀ ਬਹੁਤ ਪਿਆਰ ਕਰਨਾ ਸੀ, ਅਤੇ ਕੰਮ ਜੇ ਸਾਡੇ ਬਜ਼ੁਰਗ ਪਾਕਿਸਤਾਨ ਵਿੱਚ ਹੀ ਕਰ ਦਿੰਦੇ, ਅਤੇ ਜਿਹੜੇ 50-60 ਸਾਲ ਸਾਡੇ ਬਜ਼ੁਰਗਾਂ ਨੇ ਮੁੜ ਕੇ ਆ ਕੇ ਇੱਥੇ ਘਾਲਣਾ ਘਾਲੀਆਂ ਨੇ, ਉਹਦੀ ਲੋੜ ਨਹੀਂ ਸੀ ਪੈਣੀ, ਕਿਉਂਕਿ ਅਸੀਂ ਵੀ ਅਲਟੀਮੇਟਲੀ ਉਧਰ ਪਾਸੇ ਉਸੇ ਪਾਸੇ ਤੁਰ ਪਏ। ਇਹ ਚੇਤਾ ਰੱਖਣਾ, ਸਾਡੇ ਪੁਰਖ ਸਭ ਕੁਝ ਛੱਡ ਆਏ ਪਰ ਧਰਮ ਨਹੀਂ ਛੱਡ ਕੇ ਆਏ। ਜਿਸ ਧਰਮ ਦੇ ਨਾਂ 'ਤੇ ਘਰ ਛੱਡ ਦਿੱਤੇ, ਮਕਾਨ ਛੱਡ ਦਿੱਤੇ, ਚੁਬਾਰੇ ਛੱਡ ਦਿੱਤੇ, ਜਾਇਦਾਦਾਂ ਛੱਡ ਦਿੱਤੀਆਂ, ਪਿੰਡ ਖੇਤ ਛੱਡ ਦਿੱਤੇ, ਵੱਡੇ ਵੱਡੇ ਸ਼ਾਹੂਕਾਰੇ ਦੇ ਕਾਰੋਬਾਰ ਛੱਡ ਦਿੱਤੇ, ਅੱਜ ਉਸ ਗੱਲ ਦੇ ਪ੍ਰਤੀ ਮੈਂ ਬੇਨਤੀ ਕਰ ਰਿਹਾ ਵੀ ਉਹ ਧਰਮ ਹੈ। ਅੱਜ ਵੀ ਤੁਸੀਂ ਵੇਖੋ ਦੁਨੀਆ ਧਰਮ ਦੇ ਨਾਂ 'ਤੇ ਸ਼ਹਾਦਤਾਂ ਦੇ ਰਹੀ ਹੈ, ਅਤੇ ਜੇ ਧਰਮ ਛੱਡ ਦਿੱਤਾ ਜਾਵੇ ਤਾਂ ਸ਼ਾਇਦ ਸਾਰਾ ਕੁਝ ਹੀ ਠੀਕ ਹੋ ਜਾਏ। ਪਰ ਇਹ ਸੋਚ ਵੇਖੋ ਪਹਿਲੀ ਗੱਲ ਤਾਂ ਕੁਦਰਤ ਦੇ ਨਿਯਮਾਂ ਦੇ ਉਲਟ ਹੈ। ਔਰੰਗਜ਼ੇਬ ਨੇ ਹਿੰਦੁਸਤਾਨ 'ਤੇ 50 ਸਾਲ ਰਾਜ ਕੀਤਾ ਔਰ ਇਹ ਗੱਲ ਕਿਸੇ ਨੂੰ ਨਹੀਂ ਸਮਝ ਆ ਰਹੀ ਕਿ ਜੇ ਉਹ ਸਾਰਿਆਂ ਤੋਂ ਨਮਾਜ਼ ਨਹੀਂ ਪੜ੍ਹਾ ਸਕਿਆ, ਉਹ ਸਾਰਿਆਂ ਦੀ ਸੁਨਤ ਨਹੀਂ ਕਰ ਸਕਿਆ, ਉਹ ਸਾਰਿਆਂ ਦੇ ਜੰਜੂ ਨਹੀਂ ਉਤਾਰ ਸਕਿਆ, ਉਹ ਸਾਰਿਆਂ ਦੀ ਬੋਧੀ ਨਹੀਂ ਕੱਟ ਸਕਿਆ, ਅਤੇ ਕੋਈ 2-4 ਸਾਲਾਂ ਦੇ ਰਾਜ ਦੇ ਭੁਲੇਖੇ ਵਿੱਚ ਕਹੇ ਕਿ ਭਾਈ ਮੈਂ ਸਾਰਿਆਂ ਤੋਂ ਆਪਣੀ ਮਰਜ਼ੀ ਨਾਲ ਕੁਝ ਕਰਾਵਾਂਗਾ, ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਮੂਰਖਤਾ ਹੈ। ਇਸੇ ਕਰਕੇ ਔਰੰਗਜ਼ੇਬ ਦਾ ਨਾਂ ਚਵਗੱਤਾ ਪਿਆ ਸੀ। ਸਾਨੂੰ ਇਸ ਪਾਸੇ ਤੁਰਨਾ ਹੀ ਨਹੀਂ ਚਾਹੀਦਾ, ਸੋਚਣਾ ਵੀ ਨਹੀਂ ਚਾਹੀਦਾ। ਔਰ ਮੇਰੇ ਸਤਿਗੁਰੂ ਜੀ ਦੀ ਵਡਿਆਈ ਇਹ ਹੈ ਕਿ ਮੇਰੇ ਸਤਿਗੁਰੂ ਜੀ ਨੇ ਕਿਸੇ ਨੂੰ ਵੀ ਆਪਣੇ ਘਰ ਆਏ ਨੂੰ ਇਹ ਗੱਲ ਕਦੇ ਨਹੀਂ ਕਹੀ ਕਿ ਕੇਸ ਰੱਖੇਗਾ, ਅੰਮ੍ਰਿਤ ਛਕੇਗਾ, ਮੈਨੂੰ ਮੱਥਾ ਟੇਕੇਗਾ ਤਾਂ ਉਪਦੇਸ਼ ਦਿਆਂਗਾ, ਨਾ। ਤੁਸੀਂ ਸਾਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹੋ, ਯੋਗੀਆਂ ਨੂੰ ਯੋਗੀਆਂ ਦਾ ਉਪਦੇਸ਼ ਦਿੱਤਾ ਹੈ, ਬ੍ਰਾਹਮਣਾਂ ਨੂੰ ਬ੍ਰਾਹਮਣਾਂ ਦਾ ਉਪਦੇਸ਼ ਦਿੱਤਾ ਹੈ, ਕਾਜੀਆਂ ਬੁਲਾਣਿਆਂ ਨੂੰ ਕਾਜੀਆਂ ਬੁਲਾਣਿਆਂ ਦਾ ਉਪਦੇਸ਼ ਦਿੱਤਾ ਹੈ। ਮਾਰੂ 16 ਰਾਗ ਵਿੱਚ ਜਿਹੜੀ ਕਥਾ ਬੰਗਲਾ ਸਾਹਿਬ ਲੜੀਵਾਰ ਚੱਲ ਰਹੀ ਹੈ, ਆ 2-3 ਦਿਨ ਤੋਂ ਜਿਹੜਾ ਸ਼ਬਦ ਸ਼ੁਰੂ ਹੋਇਆ ਸੀ 5ਵੇਂ ਪਾਤਸ਼ਾਹ ਦਾ, ਉਹਦੇ ਵਿੱਚ ਟੋਟਲ ਇੱਕੋ ਗੱਲ ਸਮਝ ਆਈ ਹੈ ਕਿ ਭਾਈ ਤੂੰ ਨਮਾਜ਼ ਕਿੱਦਾਂ ਦੀ ਰੱਖਣੀ ਹੈ, ਰੋਜ਼ੇ ਕਿੱਦਾਂ ਦੇ ਰੱਖਣੇ ਨੇ, ਨਮਾਜ਼ ਕਿੰਨੇ ਵਾਰੀ ਕਿਹੜੀ ਕਿਹੜੀ ਪੜ੍ਹਨੀ ਹੈ। ਫਿਰ ਧਰਮ ਕਮਾਉਣ ਲੱਗਿਆਂ ਜੇ ਤੂੰ ਉੱਜੂ ਸਾਜਣਾ ਹੈ, ਜੇ ਤੂੰ ਮਸੱਲਾ ਲੈਣਾ ਹੈ, ਤਾਂ ਉਹ ਕਿਹੜੀ ਕਿਹੜੀ ਜ਼ਰੂਰਤ ਹੈ, ਉਹਦੇ ਵਾਸਤੇ ਕੀ ਰਿਕੁਆਇਰਮੈਂਟ ਹੈ, ਕਿਹੜੀਆਂ ਕਿਹੜੀਆਂ ਸ਼ਰਤਾਂ ਤੇਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਪਰ ਜੇ ਸ਼ਾਇਦ ਮੇਰਾ ਖਿਆਲ ਅੱਜ ਵਰਗੇ ਸਿੱਖ ਉਦੋਂ ਹੁੰਦੇ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਕਹਿ ਦੇਣਾ ਸੀ, ਮਹਾਰਾਜ ਤੁਸੀਂ ਆਪਣਿਆਂ ਦੀ ਗੱਲ ਤਾਂ ਕਰਦੇ ਨਹੀਂ, ਉਹਨਾਂ ਦੀ ਗੱਲ ਕਿਉਂ ਕਰਨ ਲੱਗ ਪਏ ਹੋ। ਕਿਉਂਕਿ ਇਹ ਜਗਤ ਗੁਰੂ ਹੈ, ਉਹ ਆਪਣਿਆਂ ਤੱਕ ਜਾਂ ਆਪਣੇ ਤੱਕ ਨਹੀਂ, ਜਿੱਥੇ ਉਹਨਾਂ ਦੀ ਦ੍ਰਿਸ਼ਟੀ ਸੰਸਾਰ ਤੱਕ ਹੈ, ਉੱਥੇ ਉਹਨਾਂ ਦੇ ਪਰਉਪਕਾਰ ਵੀ ਸੰਸਾਰ ਤੱਕ ਨੇ। ਮੇਰੇ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤ ਰਹੇ। ਕੋਈ ਬ੍ਰਹਮ ਨੂੰ ਜਾਣੇ ਤਾਂ ਸਹੀ ਭਾਈ, ਤਾਂ ਉਹਦਾ ਬ੍ਰਾਹਮਣਪਣਾ ਰਹਿ ਸਕਦਾ, ਉਹ ਕਹਿ ਸਕਦਾ ਮੈਂ ਬ੍ਰਾਹਮਣ ਹਾਂ ਜੀ। ਮੈਂ ਇੱਕ ਛੋਟੀ ਜਿਹੀ ਆਪ ਜੀ ਨੂੰ ਉਦਾਹਰਣ ਦਿਆਂ ਕਿ ਮੈਂ ਆਪਣੀ ਤੁਹਾਨੂੰ ਗੱਲ ਕਰਨ ਲੱਗਿਆ ਕਿ ਮੈਂ ਕਿਸੇ ਮਿਸਤਰੀ ਕੋਲ ਜਾਵਾਂ, ਤਾਂ ਜਦੋਂ ਅੱਗੋਂ ਇਹ ਕਹੇ ਨਾ ਵੀ ਗਿਆਨੀ ਜੀ ਤੁਸੀਂ ਦੱਸੋ, ਤਾਂ ਮੈਂ ਕਹਿੰਦਾ ਹੁੰਦਾ ਵੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੇਰੇ ਕੋਲ ਨਹੀਂ ਸੀ ਆਉਣਾ, ਅਤੇ ਜੇ ਤੂੰ ਮੇਰੀ ਸਲਾਹ ਲੈ ਕੇ ਕੰਮ ਕਰਨਾ ਤਾਂ ਮੈਨੂੰ ਤੇਰੀ ਅਕਲ 'ਤੇ ਤਰਸ ਹੈ। ਹੁਣ ਮੈਂ ਗੁਰਦੁਆਰੇ ਦਾ ਇੱਕ ਗ੍ਰੰਥੀ ਹਾਂ, ਅਤੇ ਜੇ ਮੈਨੂੰ ਆ ਕੇ ਕੋਈ ਮਰਿਆਦਾ ਸਮਝਾਵੇ ਤਾਂ ਮੈਨੂੰ ਆਪਣੇ ਆਪ 'ਤੇ ਹੀ ਤਰਸ ਆਉਣਾ ਚਾਹੀਦਾ, ਵੀ ਜੇ ਗ੍ਰੰਥੀ ਹੋ ਕੇ ਮੈਨੂੰ ਗੁਰਦੁਆਰੇ ਦੀ ਮਰਿਆਦਾ ਦਾ ਵੀ ਨਹੀਂ ਪਤਾ, ਅਤੇ ਇੱਟਾਂ ਲਾਉਣੀਆਂ ਥੋੜ੍ਹਾ ਮੈਂ ਦੱਸਾਂਗਾ ਵੀ ਕਿਵੇਂ ਲਾਈਦੀਆਂ ਨੇ, ਮੈਂ ਗੱਡੀਆਂ ਠੀਕ ਕਰਨੀਆਂ ਥੋੜ੍ਹਾ ਦੱਸਾਂਗਾ ਵੀ ਇੰਜਣ ਖਰਾਬ ਹੋਵੇ ਤਾਂ ਕਿਵੇਂ ਠੀਕ ਕਰੀਦਾ। ਹਰ ਬੰਦੇ ਨੂੰ ਜੇ ਤੂੰ ਬ੍ਰਾਹਮਣ ਹੈ ਤਾਂ ਤੈਨੂੰ ਬ੍ਰਹਮ ਦਾ ਗਿਆਨ ਹੋਣਾ ਚਾਹੀਦਾ, ਤੈਨੂੰ ਬ੍ਰਹਮ ਦੀ ਜਾਣਕਾਰੀ ਹੋਣੀ ਚਾਹੀਦੀ, ਜੇ ਹੈਗੀ ਹੈ ਤਾਂ ਤੂੰ ਪੱਕਾ ਬ੍ਰਾਹਮਣ ਹੈ ਭਾਈ। ਜੇ ਬ੍ਰਾਹਮਣ ਹੋ ਕੇ ਉਹਨੂੰ ਬ੍ਰਹਮ ਦਾ ਗਿਆਨ ਨਹੀਂ ਹੈਗਾ, ਸਤਿਗੁਰੂ ਕਹਿੰਦੇ ਫਿਰ ਤੇਰਾ ਬ੍ਰਹਮਪਣਾ ਠੀਕ ਨਹੀਂ ਹੈ, ਫਿਰ ਤੂੰ ਇਹਦੀ ਦੋਸਤੀ ਕਰ। ਤੁਸੀਂ ਜਿਸ ਕਾਰਜ ਵਿੱਚ ਹੈਗੇ ਹੋ ਉਸ ਕਾਰਜ ਵਿੱਚ ਤੁਹਾਨੂੰ ਮੁਹਾਰਤ ਹੋਣੀ ਚਾਹੀਦੀ ਹੈ, ਤੁਹਾਡਾ ਗਿਆਨ ਹੋਣਾ ਚਾਹੀਦਾ ਹੈ, ਤੁਹਾਡੀ ਇੱਕ ਖਾਸ ਪੱਧਤੀ ਹੋਣੀ ਚਾਹੀਦੀ ਹੈ ਦੁਨੀਆ ਪੁੱਛੇ ਤੁਹਾਨੂੰ ਆ ਕੇ। ਹੁਣ ਤੁਸੀਂ ਵੇਖ ਲਓ ਜਿਹੜਾ ਵੈਦੀ ਹਕੀਮੀ ਵਿੱਚ ਹੈ, ਜਿਹੜਾ ਡਾਕਟਰ ਲਾਈਨ ਵਿੱਚ ਹੈ, ਜਿਹੜਾ ਇੰਜੀਨੀਅਰਿੰਗ ਲਾਈਨ ਵਿੱਚ ਹੈ, ਜਿਹੜਾ ਕਿਸੇ ਨਾ ਕਿਸੇ
ਟੈਕਨੀਕਲ ਕੰਮ ਦੇ ਵਿੱਚ ਹੈ ਜਾਂ ਕਲੈਰੀਕਲ ਕੰਮ ਦੇ ਵਿੱਚ ਹੈ। ਇੱਥੋਂ ਤੱਕ ਜੱਜ ਵੀ ਕਹਿੰਦੇ ਨੇ, ਕਹਿੰਦੇ ਜਾਓ ਕਿਸੇ ਐਕਸਪਰਟ ਦਾ ਵਿਊ ਲੈ ਕੇ ਆਓ, ਉਹ ਕੀ ਕਹਿੰਦਾ, ਉਹ ਕੌਣ ਹੁੰਦਾ ਜੀ, ਜਿਹਨੂੰ ਉਹਦੀ ਜਾਣਕਾਰੀ ਹੈ, ਜਿਹਦੇ ਕੋਲ ਉਸ ਚੀਜ਼ ਦੀ ਮੁਹਾਰਤ ਹੈ, ਜਿਹਦੇ ਕੋਲ ਉਸ ਚੀਜ਼ ਦਾ ਬੋਧ ਹੈ, ਕਹਿੰਦੇ ਉਹਨੂੰ ਪੁੱਛ ਕੇ ਆਓ। ਔਰ ਐਕਸਪਰਟ ਦੀ ਐਡਵਾਈਸ ਜਿਹੜੀ ਹੈ ਫਿਰ ਉਹਨੂੰ ਮੰਨ ਲਿਆ ਜਾਂਦਾ ਵੀ ਠੀਕ ਹੈ ਬਈ, ਇਹ ਤਾਂ ਸਪੈਸ਼ਲਿਸਟ ਹੀ ਹੈ ਜੀ ਇਸ ਕੰਮ 'ਚ। ਸਤਿਗੁਰੂ ਕਹਿੰਦੇ ਤੂੰ ਬ੍ਰਾਹਮਣ ਦੇ ਕੱਪੜੇ ਪਾ ਕੇ ਭੇਖ ਪਾ ਕੇ ਗੱਲ ਕਰੇ ਤਾਂ ਪ੍ਰਵਾਨ ਨਹੀਂ ਹੈ, ਪ੍ਰਵਾਨ ਤਾਂ ਹੈ ਜੇ ਤੂੰ ਬ੍ਰਹਮ ਨੂੰ ਵੀ ਬਿੰਦੇ ਤਾਂ, ਪਰ ਹੋਏਗਾ ਕਿਵੇਂ, ਏਕ ਸ਼ਬਦ ਲਿਵ ਲਾਏ, ਫਿਰ ਤੈਨੂੰ ਸ਼ਬਦ ਨਾਲ ਸੁਰਤ ਜੋੜਨੀ ਪਵੇਗੀ। ਵੇਖੋ ਅਸੀਂ ਜਿਹੜਾ ਦੋਹਰਾ ਪੜ੍ਹਦੇ ਹਾਂ ਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁੱਖ, ਉਹਦੇ ਵਿੱਚੋਂ ਇੱਕ ਗੱਲ ਤਾਂ ਸਾਨੂੰ ਚੰਗੀ ਲੱਗਦੀ ਹੈ ਵੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਹੁਣ ਉਹ ਤਾਂ ਅਸੀਂ ਨਗਰ ਕੀਰਤਨ ਵੀ ਹੋਵੇ ਤਾਂ ਉੱਥੇ ਵੀ ਕਰੀ ਜਾਂਦੇ ਹਾਂ ਅਸੀਂ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਜਿਹੜਾ ਉਸ ਤੋਂ ਪਹਿਲਾਂ ਦੋਹਰਾ ਪੜਿਆ ਹੈ, ਥੋੜ੍ਹੀ ਜਿਹੀ ਤਵੱਜੋ ਉੱਧਰ ਵੀ ਦਈਏ। ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇੱਥੋਂ ਤੱਕ ਵੀ ਥੋੜ੍ਹਾ ਜਿਹਾ ਭਾਰ ਅਸੀਂ ਚੁੱਕਦੇ ਹਾਂ ਕਿ ਨਹੀਂ ਜੀ, ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ, ਇਹ ਗੁਰੂ ਕਲਗੀਧਰ ਪਿਤਾ ਦਾ ਹੁਕਮ ਹੈ ਸਾਨੂੰ। ਔਰ ਉਹਨਾਂ ਨੇ ਦੱਸਿਆ ਵੀ ਇਹ ਅਕਾਲ ਪੁਰਖ ਦਾ ਹੁਕਮ ਹੈ ਮੈਨੂੰ। ਹੁਣ ਅਗਲੀ ਵਿਚਕਾਰਲੀ ਗੱਲ ਜਿਹੜੀ ਸੀ ਉਹ ਇੱਥੇ ਆ ਕੇ ਅਸੀਂ ਉੱਥੇ ਖਲੋ ਗਏ ਜਿੱਥੇ ਬ੍ਰਾਹਮਣ ਖਲੋਤਾ ਸੀਗਾ। ਸਤਿਗੁਰਾਂ ਦਾ ਬਚਨ ਇਹ ਸੀ ਕਿ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇ। ਹੁਣ ਸ਼ਬਦ ਵਿੱਚੋਂ ਖੋਜਣ ਦੀ ਥਾਂ 'ਤੇ ਮੈਂ ਤੁਹਾਡੇ ਅੱਗੇ ਹੱਥ ਕਰੀ ਜਾਂਦਾ, ਆ ਗਿਆਨੀ ਜੀ ਮੇਰਾ ਹੱਥ ਵੇਖਿਓ ਜੇ। ਸੱਜਣਾ ਜੇ ਤੇਰੇ ਕੰਮ ਮਾੜੇ ਨੇ ਤਾਂ ਤੇਰੇ ਇਸ ਹੱਥਾਂ ਦੇ ਕਰਮ ਚੰਗੇ ਨਹੀਂ ਹੋ ਸਕਦੇ, ਇਹ ਰੇਖਾ ਠੀਕ ਨਹੀਂ ਹੋ ਸਕਦੀ। ਜੇ ਤੇਰੇ ਕੰਮ ਚੰਗੇ ਨੇ ਤਾਂ ਤੇਰੇ ਕਰਮ ਮਾੜੇ ਨਹੀਂ ਹੋ ਸਕਦੇ, ਤੇਰੀਆਂ ਹੱਥਾਂ ਦੀਆਂ ਰੇਖਾ ਮਾੜੀਆਂ ਨਹੀਂ ਹੋ ਸਕਦੀਆਂ। ਤੈਨੂੰ ਹੱਥ ਵੇਖਣ ਵਿਖਾਉਣ ਦੀ ਲੋੜ ਨਹੀਂ, ਤੈਨੂੰ ਆਪਣੇ ਕੰਮ ਠੀਕ ਕਰਨ ਦੀ ਲੋੜ ਹੈ, ਇਹ ਫੈਸਲਾ ਤੂੰ ਖੁਦ ਕਰ। ਏਕ ਸ਼ਬਦ ਲਿਵ ਲਾਏ, ਸ਼ਬਦ ਨਾਲ ਸੁਰਤ ਜੋੜਨੀ ਪਵੇਗੀ, ਕਿਉਂਕਿ ਸਾਨੂੰ ਤਾਂ ਹੁਕਮ ਹੈ ਪਰਚਾ ਸ਼ਬਦ ਕਾ। ਮੈਂ ਬੇਨਤੀ ਕਰਾਂ, ਛੇ ਗੱਲਾਂ ਅਗਰ ਸਾਨੂੰ ਆ ਜਾਣ, ਤਿੰਨ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀ ਵਿੱਚ ਪਾਈਆਂ ਨੇ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ, ਅਤੇ ਤਿੰਨ ਜਿਹੜੀਆਂ ਗੁਰੂ ਕਲਗੀਧਰ ਪਿਤਾ ਨੇ ਸਾਡੀ ਝੋਲੀ ਵਿੱਚ ਪਾਈਆਂ ਨੇ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਦਰਸ਼ਨ ਹੀ ਕਰਨੇ ਹੁਣ ਕਿਸੇ ਪੂਰਨ ਮਨੁੱਖ ਦੇ ਕਰੋ ਜਾ ਕੇ, ਐਵੇਂ ਢੋਂਗੀਆਂ ਮਗਰ ਤੁਰੇ ਫਿਰਦੇ ਹਾਂ ਆਪਾਂ। ਗਿਆਨ ਲੈਣਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਮੈਂ ਫਿਰ ਬੇਨਤੀ ਕਰਾਂ, ਕੋਈ ਵੀ ਮਨੁੱਖ, ਮੈਂ ਓਨੀ ਕੀ ਸਿਆਣੀ ਗੱਲ ਕਰਾਂਗਾ ਜਿੰਨੀ ਮੈਨੂੰ ਰੱਬ ਨੇ ਅਕਲ ਦਿੱਤੀ। ਔਰ ਇਹ ਗੱਲਾਂ ਤੁਸੀਂ ਰੋਜ਼ ਕਹਿੰਦੇ ਹੋ, ਕਿਸੇ ਨੇ ਕਿਸੇ ਨਾਲ ਮਿਸਬਿਹੇਵ ਕੀਤਾ, ਕਿਸੇ ਨੇ ਕਿਸੇ ਨਾਲ ਮਾੜਾ ਵਿਹਾਰ ਕੀਤਾ, ਅਸੀਂ ਉਹਦਾ ਇਤਰਾਜ਼ ਕੀਤਾ, ਅਸੀਂ ਉਹਦੀ ਸ਼ਿਕਾਇਤ ਕੀਤੀ ਹੈ, ਅਤੇ ਜਿਹਦੇ ਕੋਲ ਸ਼ਿਕਾਇਤ ਕੀਤੀ ਉਹਨੇ ਸਾਨੂੰ ਪਹਿਲੀ ਇੱਕ ਗੱਲ ਛੋਟੀ ਜਿਹੀ ਕਹਿ ਦਿੱਤੀ, ਕਹਿੰਦੇ ਭਰਾ ਜੀ ਉਹ ਹੈ ਹੀ ਇੰਨੀ ਅਕਲ ਦਾ ਮਾਲਕ, ਕਿਉਂ ਨਹੀਂ ਆਪਾਂ ਮੰਨ ਲੈਂਦੇ ਕਿ ਕੋਈ ਵੀ ਬੰਦਾ ਓਨੀ ਕੀ ਗੱਲ ਕਰੇਗਾ ਜਿੰਨੀ ਅਕਲ ਦਾ ਮਾਲਕ ਹੈ, ਆਪਣੀ ਅਕਲ ਨਾਲੋਂ ਵੱਧ ਸਿਆਣੀ ਗੱਲ ਤਾਂ ਕੋਈ ਕਰ ਨਹੀਂ ਸਕਦਾ। ਹਰ ਬੰਦੇ ਦੀ ਇਹ ਹਕੀਕਤ ਹੈ, ਔਰ ਸਤਿਗੁਰਾਂ ਨੇ ਇਹਦੇ 'ਤੇ ਆਪ ਮੋਹਰ ਲਾ ਕੇ ਸਾਨੂੰ ਸਮਝਾਇਆ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਪਰਮਾਤਮਾ ਜਿੰਨੀ ਜਿੰਨੀ ਤੂੰ ਕਿਸੇ ਨੂੰ ਬੁੱਧੀ ਦਿੱਤੀ ਹੈ ਉਹਨੇ ਤੈਨੂੰ ਭਿੰਨ ਭਿੰਨ ਕਰਕੇ ਦੁਨੀਆਂ ਦੇ ਵਿੱਚ ਦੱਸ ਦਿੱਤਾ। ਕੋਈ ਕਹਿੰਦਾ ਰੱਬ ਇੱਦਾਂ ਦਾ, ਕੋਈ ਕਹਿੰਦਾ ਰੱਬ ਇੱਦਾਂ ਦਾ, ਆਪਾਂ ਗੁਆਚੇ ਫਿਰਦੇ ਹਾਂ ਨਾ ਭਾਈ। ਏਕ ਸ਼ਬਦ ਲਿਵ ਲਾਏ, ਹਾਂਜੀ,
ਨਵ ਨਿਧੀ ਅਠਾਰਾਂ ਹੈ ਸਿੱਧੀ ਪਿੱਛਾ ਲੱਗੀਆਂ ਫਿਰੇ,
ਜੋ ਹਰ ਹਿਰਦਾ ਸਦਾ ਵਸਾਏ।
ਜਿਹਨੇ ਇੱਕ ਸ਼ਬਦ ਨਾਲ ਲਿਵ ਲਾ ਲਈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਨੌ ਨਿਧੀਆਂ ਅਤੇ 18 ਸਿੱਧੀਆਂ ਉਹਦੇ ਪਿੱਛੇ ਪਿੱਛੇ ਫਿਰਨਗੀਆਂ, ਨੇੜੇ ਨਹੀਂ ਆਉਣਗੀਆਂ, ਕਿਉਂਕਿ ਇੱਕ ਸ਼ਬਦ ਦੀ ਲਿਵ ਨੇ, ਬ੍ਰਹਮ ਦੇ ਗਿਆਨ ਨੇ ਦੱਸ ਦਿੱਤਾ ਕਿ ਇਹ ਰਿੱਧ ਸਿੱਧ ਅਵਰਾ ਸਾਧ ਵੇਖੀ ਗੁਆਚੀ ਨਾ ਭੁੱਲ ਨਾ ਜਾਈ। ਉਹ ਫਿਰ ਪਿੱਛੇ ਲੱਗੀਆਂ ਫਿਰੇ, ਪਿੱਛੇ ਦਾ ਅਰਥ ਕੀ ਹੈ, ਪਿੱਛੇ ਪਿੱਛੇ, ਨੇੜੇ ਨਹੀਂ ਆਉਂਦੀਆਂ, ਉਹ ਕੱਲੀਆਂ ਮਗਰ ਨਹੀਂ ਤੁਰਦੀਆਂ, ਪਿੱਛੇ ਪਿੱਛੇ ਤੁਰਦੀਆਂ ਨੇ। ਉਹ ਹਿੰਮਤ ਵੀ ਨਹੀਂ ਕਰਦੀਆਂ ਕਿ ਤੁਹਾਡੀ ਬਰਾਬਰ 'ਤੇ ਵੀ ਆ ਜਾਣ, ਕਿਉਂਕਿ ਤੁਹਾਡੇ ਕੋਲ ਬ੍ਰਹਮ ਦਾ ਗਿਆਨ ਆ ਗਿਆ, ਅਤੇ ਬ੍ਰਹਮ ਦਾ ਗਿਆਨ ਇਹ ਦੱਸਦਾ ਕਿ ਰਿੱਧ ਸਿੱਧ ਅਵਰਾਂ ਸਾਧ ਇਹਨਾਂ ਨੇ ਤਾਂ ਤੈਨੂੰ ਪੂਜਾ ਮਾਨਤਾ ਕਰਾਉਣ ਲਈ ਗੁਰੂ ਬਣਾ ਕੇ ਬਿਠਾ ਦੇਣਾ, ਤੂੰ ਮੱਥੇ ਟਿਕਾਉਣੇ ਚਾਹੁੰਦਾ, ਤੂੰ ਲੋਕਾਂ ਨੂੰ ਪੁੱਤਰ ਵੰਡਣੇ ਚਾਹੁੰਦਾ, ਲੋਕਾਂ ਦੀ ਮੱਝਾਂ ਦੇ ਦੁੱਧ ਵਧਾਉਣੇ ਚਾਹੁੰਦਾ, ਲੋਕਾਂ ਦੀ ਸਿਰ ਪੀੜ ਹਟਾਉਣੀ ਚਾਹੁੰਦਾ, ਇਹੋ ਜਿਹੇ ਕੰਮ ਕਰਾਉਣਗੀਆਂ ਤੁਹਾਡੇ ਕੋਲ ਹੋਏ। ਤਾਂ ਫਿਰ ਚੇਤਾ ਰੱਖਣਾ, ਜੇ ਕੋ ਹੋਏ ਬਹੇ ਦਤਾਰ, ਫਿਰ ਗੁਰੂ ਕੀ ਕਹੇਗਾ, ਆਖੇਗਾ ਵੱਡਾ ਮੂਰਖ ਹੈ। ਜੇ ਤੁਸੀਂ ਦਾਤੇ ਬਣ ਕੇ ਬਵੋਗੇ ਤੇ ਦੇਣ ਵਾਲਾ ਦਾਤਾ ਕਹੇਗਾ, ਮੂਰਖਾ ਮੇਰੇ ਏਡੇ ਵੱਡੇ ਸ਼ੋਰੂਮ ਦੇ ਸਾਹਮਣੇ ਤੂੰ ਕੀ ਖੋਖਾ ਲਾ ਕੇ ਬਹਿ ਗਿਆ, ਵੀ ਮੇਰੇ ਖੋਖੇ ਤੋਂ ਮਾਲ ਚੁੱਕੋ ਜੀ। ਕੌਣ ਚੁੱਕੇਗਾ? ਅਣਜਾਣ ਬੰਦਾ ਹੀ ਚੁੱਕੇਗਾ, ਅਗਿਆਨੀ ਅਨਾੜੀ ਬੰਦਾ ਆ ਕੇ ਉੱਥੇ ਖੜਾ ਹੋਏਗਾ।
ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ।
ਬਿਨਾਂ ਸਤਿਗੁਰੂ ਤੋਂ ਨਾਮ ਨਹੀਂ ਮਿਲਦਾ, ਇਹ ਚੇਤਾ ਰੱਖਣਾ। ਧਾਗਾ ਮਿਲ ਸਕਦਾ, ਤਵੀਤ ਮਿਲ ਸਕਦਾ, ਕੋਈ ਤੰਤਰ ਮੰਤਰ ਮਿਲ ਜਾਏਗਾ, ਕੋਈ ਜੰਤਰ ਮਿਲ ਜਾਏਗਾ ਤੁਹਾਨੂੰ, ਵੀ ਉਹਦੇ ਬੂਹੇ ਅੱਗੇ ਰੱਖ ਦੇ ਅਤੇ ਉਹਦੀ ਗਲੀ 'ਚ ਰੱਖ ਦੇ ਅਤੇ ਉਹਦੇ ਚੌਂਕ 'ਚ ਰੱਖ ਦੇ, ਨਾਮ ਨਹੀਂ ਮਿਲੇਗਾ। ਪ੍ਰਭੂ ਦਾ ਸਿਫਤ ਸਲਾਹ ਦਾ ਖਜ਼ਾਨਾ ਨਹੀਂ ਜੇ ਮਿਲੇਗਾ, ਜਿਹਦੇ ਲਈ ਬਾਬਾ ਫਰੀਦ ਕਹਿੰਦੇ ਨੇ, ਤੇਰੀ ਬਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਉਹ ਨਾਮ ਨਹੀਂ ਜੇ ਮਿਲੇਗਾ, ਨਾਮ ਤਾਂ ਸਤਿਗੁਰੂ ਤੋਂ ਹੀ ਮਿਲੇਗਾ, ਕਿਉਂਕਿ ਨਾਨਕ ਕਹਿ ਘਰ ਕੇਵਲ ਨਾਮ। ਇਸ ਘਰ ਵਿੱਚ ਕੇਵਲ ਅਤੇ ਕੇਵਲ ਨਾਮ ਹੈ। ਇੰਨੇ ਵੱਡੇ ਕਲਯੁੱਗ ਦਾ ਉਧਾਰ ਕੀਤਾ, ਕਲਯੁੱਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਫਿਰ ਪੁੱਛੀ ਜਾਂਦੇ, ਬਾਬਾ ਜੀ ਕੋਈ ਮੰਤਰ ਹੀ ਦੇ ਦਿਓ, ਵੀ ਦੱਸੋ ਤੇਰਾ ਬਾਬਾ ਬਾਬੇ ਨਾਨਕ ਦੇ ਮੰਤਰ ਤੋਂ ਕਿਹੜਾ ਵੱਡਾ ਮੰਤਰ ਦਏਗਾ ਤੈਨੂੰ, ਐਵੇਂ ਛੂਹ ਮੰਤਰ ਦੇ ਮਗਰ ਤੁਰੇ ਫਿਰਦੇ ਹੋ ਤੁਸੀਂ। ਜਿਹੜਾ ਸਤਨਾਮ ਦਾ ਮੰਤਰ ਗੁਰੂ ਨਾਨਕ ਨੇ ਦਿੱਤਾ ਉਹ ਆਪਣੀ ਝੋਲੀ ਵਿੱਚ ਪਵਾਓ। ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ, ਵਿਚਾਰ ਕਰੋ, ਬੁੱਝੋ ਇਸ ਗੱਲ ਨੂੰ, ਬੈਠੋ, ਸਫਾ ਵਿਛਾ ਕੇ ਬੈਠੋ, ਪੁੱਛੋ, ਪਤਾ ਕਰੋ, ਨਾਮ ਤੋਂ ਵੱਡਾ ਵੀ ਕੋਈ ਖਜ਼ਾਨਾ ਹੈ ਭਾਈ, ਪਰ ਮਿਲੇਗਾ ਗੁਰੂ ਕੋਲੋਂ।
ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ।
ਧੰਨ ਗੁਰੂ ਅਮਰਦਾਸ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਬਾਣੀ ਵਿੱਚ ਦਰਜ ਕਰਕੇ ਕਿ ਨਾਨਕ ਪੂਰੇ ਭਾਗ ਸਤਿਗੁਰ ਮਿਲੇ। ਫਿਰ ਭਾਗ ਪੂਰੇ ਹੋਣ ਤਾਂ ਸਤਿਗੁਰੂ ਮਿਲੇਗਾ। ਸਤਿਗੁਰੂ ਕਿਹੜਾ ਸੌਖਾ ਮਿਲਦਾ? ਹੁਣ ਸਾਡੇ 'ਚੋਂ ਬਹੁਤੇ ਉਹ ਨੇ ਜਿਹੜੇ ਕਹਿੰਦੇ ਲੋੜ ਹੀ ਕੋਈ ਨਹੀਂ, ਅਤੇ ਜਿਨ੍ਹਾਂ ਨੂੰ ਸਮਝ ਆਈ ਹੈ ਉਹਨਾਂ ਦੇ ਭਾਗਾਂ ਵਿੱਚ ਕੋਈ ਨਹੀਂ, ਬਿਨ ਭਾਗਾਂ। ਇਹ ਵੱਡੇ ਭਾਗ ਭੇਟੇ ਗੁਰਦੇਵਾ, ਬਹੁਤ ਵੱਡੇ ਭਾਗ ਹੋਣਗੇ ਤਾਂ ਜਾ ਕੇ ਗੁਰੂ ਮਿਲੇਗਾ, ਨਹੀਂ ਤਾਂ ਇਹ ਚੇਤਾ ਰੱਖਣਾ। ਤੁਸੀਂ 80-90 ਸਾਲ ਦੇ ਬਜ਼ੁਰਗ ਨੂੰ ਵੀ ਕਹੋ ਨਾ ਬਾਪੂ ਅੰਮ੍ਰਿਤ ਛਕ ਲੈ, ਉਹ ਕਹਿੰਦਾ ਹੁਣ ਪੁੱਤਰ ਗਾਂਹ ਜਾ ਕੇ ਛਕਾਂਗੇ। ਪੁੱਛੋ ਅੱਗੇ ਕਿਹੜਾ ਖੰਡਾ ਬਾਟਾ ਲੈ ਕੇ ਬੈਠਾ ਬਈ। ਇੱਥੇ ਤਾਂ ਪਰਾਧਾਨ ਹੈ, ਹੁਣ ਅੱਗੋਂ ਵਾਲੀਆਂ ਗੱਲਾਂ ਦਾ ਬਈ ਕਿਸੇ ਨੂੰ ਕੀ ਪਤਾ ਹੈ। ਹੁਣ ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਕਿ ਉਹਦੀ ਕਿਸਮਤ ਵਿੱਚ ਹੀ ਨਹੀਂ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਪੂਰੇ ਭਾਗ ਹੋਣਗੇ ਤਾਂ ਸਤਿਗੁਰੂ ਮਿਲੇਗਾ। ਖੰਡੇ ਬਾਟੇ ਦੀ ਪੌਲ, ਅੰਮ੍ਰਿਤ ਛਕਣ ਤੋਂ ਬਾਅਦ ਵੀ ਇਹ ਤੁਸੀਂ ਸੋਚੋ ਵੀ ਹੁਣ ਮੇਰਾ ਰੱਬ ਨਾਲ ਮਿਲਾਪ ਹੋ ਗਿਆ, ਨਹੀਂ, ਉਸ ਦਿਨ ਤੋਂ ਤਾਂ ਤੇਰੀ ਯਾਤਰਾ ਸ਼ੁਰੂ ਹੋਣੀ ਹੈ। उस दिन तो तेरा पाठ शुरू होना भी हुण तू करना की है ते छड़ना की है। इस करके सुख पाए जुग चार, जिन्हों सतगुरु मिल गया उन्हों चार जुगां जिन्ना सुख मिलेगा भाई। हाँ जी।
महला तीजा क्या घबरू क्या बिरद है, मनमुख तृष्णा भुख ना जाए।
भावे कोई गबरू होवे, नौजवान होवे, भावे कोई बिरद होवे, बुजुर्ग होवे, ए तृष्णा दी भुख नहीं जे जांदी। आ भी इकट्ठा कर लवां, वह भी इकट्ठा कर लवां, आ भी वेख लवां, आ भी वेख लवां, उत्थे भी मैं जा ही आवां, भावे मैंने चुके ही खड़न, ये तृष्णा है, एदी भुख कदे नहीं मिटदी।
गुरमुख शब्द रत्या शीतल होए आप गवाए।
कोई गुरु वाल मुख करे, कोई गुरु दे सन्मुख होवे, कोई गुरु दी शरण आवे, शब्द दे विच अपने आप नू रंगे, क्योंकि गुरु कोल आओगे तां इत्थे तां आवो सिख सतगुरु के प्यारे हो, गावो सच्ची बाणी, बाणी तां गावो गुरु केरी, बाणियां सिर बाणी। इत्थे ते जदों भी आओगे इत्थे ते ही हुक्म है, सुनते पुनीत कहते पवित। आओ भाई रल मिल के आपां बाणी पढ़ीए, जिहड़े शब्द विच रत्ते जाणगे उन्हां दा मन शीतल होएगा। उहदी निशानी यह है कि वह आपा भाव गवा लैणगे, उन्हां दा आपा भाव मिट चुके है।
अंदर त्रिपत संतोखिया फिर भुख ना लगा आए।
वो अंदरों त्रिपत होए ने, इसे करके उन्होंने संतोख आ गया, कदे फिर उन्होंने अंदर भुख नहीं आउंदी। फिर उन्होंने कोई कवे भी ना भी तुसी कुछ लै लो जी, तुसी कुछ मंग लो जी, वो कहंदे नहीं कुछ नहीं चाहिदा। इत्थे हालात ये ने भी अगला कहंदा भी नहीं तुसी लै लो कुछ, असी आप ही कहने भी आए हो, दे जो कुछ। अगला कहंदा भी नहीं भी मंग लो कुछ, तो असी कहने हैं भी चाह पानी तो पहला जी असी तुहानू एक लिस्ट देनी चाहुंदे हैं। हालात ये ने, क्योंकि तृष्णा है, पर जिदन तृप्त हो जावांगे संतोख आ जाएगा, फिर लख अगला कवे कुछ लै लो जी मैं देना जी, असी कहांगे नहीं, असी गुरु नानक दे घर दे सिख हाँ, साडे कोले कोई घाटा नहीं, सब कुछ उस वाहिगुरु का दिता होया है।
नानक जे गुरमुख करहे सो परवान है, जो नाम रहे लेव लाए।
सतगुरु गुरु अमरदास फिर दूसरे श्लोक विच वड्डे सतगुरां दा नाम जगत गुरु गुरु नानक साहब दा नाम दर्ज करके अपनी थां ते फिर उपदेश करदे ने कि जे गुरमुख करें सो परवान है। इहो जिहा गुरु दी शरण विच रहण वाला, गुरु दे सन्मुख रहण वाला, तृप्त होवे, संतोखिया होवे, एक शब्द विच लिव लगी होवे, फिर जो भी करे कहिंदे उह तां रब नूं भी प्रवान है भाई, उह तां लोक परलोक दे विच प्रवान हुंदा है।
पौड़ी हौं बलहारी तिन कौ जो गुरमुख सिखा।
पर शर्त इको ही है कि जो नाम रहे लिव लाए, निशानी उहनां दी इको ही है कि उहनां दी लिव नाम नाल हुंदी है, चीज़ां नाल नहीं हुंदी। जदों श्री कृष्ण जी दुर्योधन दे घर नहीं गए, बिदर दे घर चले गए, तो उन्होंने दुर्योधन ने शिकवा किया, कहिंदा जी मेरे घर नहीं आए, तो कहिंदे राजन कवन तुम्हारे आवे, तेरे घर मैं की करदा, हस्ती देख भरम ते भूला, मैं तेरे घर आउंदा तू सारियां रात घर दियां चीज़ां ही गणाई जाणियां सी, आ बाथरूम वेखो जी, आ मेरा बैडरूम वेखो जी, इदा ही हुंदा। अमीर दे घर चले जाओ तो तुसी थके होवो, हारे होवो, नींद आउंदी होवे, वो कहिंदा ना ना पहला मेरियां चीज़ां वेखो तुसी। नाम दे नाल जुड़िया मनुख जिहड़ा, भिज्जिया मनुख जिहड़ा, जिहदी सुरत नाम दे नाल है, हौं बलिहारी तिन कौ जो गुरमुख सिखा। कोई इहो जिहा सिख होवे, गुरमुख होवे, गुरु चौथे पातशाह महाराज कहिंदे मैं उहदे तो सदके जाना भाई, मैं उस गुरसिख तो कुरबान जाना।
जो हर नाम त्याहिंदे तिन दर्शन पिखा।
जिहड़े गुरसिख नाम त्याहुंदे ने मन विच इच्छा रीझ रहिंदी है कि कते उन्हां दे दर्शन मिलन, मैं जाके उन्हां दा दीदार करा।
सुन कीर्तन हर गुण रावा हर जस मन लिखा,
मैं उन्हां कोलों जाके परमेश्वर तेरी कीर्ति सुना, उन्हां कोलों जाके तेरी कीर्ति सुन दिया, मैं अपने अंदर भी तेरी भगती दी रौं पैदा कर सका, मैं तेरा नाम अपने हिरदे विच उकर सका, लिख सका।
हर नाम सलाही रंग स्यों सब किल विख क्रिखा,
मेरा मन करदा कि मैं उस हरी नाम दी सिफत सलाह करा, रंग विच प्यार विच भिज के उदे गुण गावा, उदे रंग विच भिजिया प्यार विच भिजिया होया, ताकि मेरे सारे पाप जेड़े ने वो खत्म हो जान।
धन धन सुहावा सो शरीर थान है, जिथै मेरा गुर धरे विखा।
ओ थान सुहावी है भाई, भागां वाली है, जिथे मेरे सतगुरु ने पैर रख दिता है, जिथे बाबा पैर धरे, पूजा आसन थापन सोवा। अज उन्हां धरतियां नूं असीं लभदे फिरदे हां, उत्थों दी मिट्टी लैके मस्तक नूं लाउने आ, उत्थों दी धूड असीं अपने मत्थे नूं लाउने आ। धन गुरु रामदास पिता महाराज अंत विच जाके पौड़ी दी आखरी पंक्ति विच समझाउंदे ने कि धन धन सुहावा सो शरीर थान है, वो शरीर किन्ना धन है, किन्ना पवित्र है, जिथे मेरा गुर धरे विखा, जिथे मेरे गुरु ने आपा भाव टका दिता है। विखे का अर्थ होंदा पैर, साक्षात रूप में तुहाडे गुरु ने एक थां ते पैर टकाया सी, पता उहदा नां की है, पावटा साहब। की टकाया सी उत्थे गुरु ने? पाम। जिथे पाम टकाए दा अर्थ ये नहीं कि सतगुरु उत्थे गए पैर लगा के वापस आ गए, सतगुरु उत्थे फिर रहे, वो किन्नी धरती भागां वाली हो गई। तो जे शरीर विच आके सतगुरु पांव टकाएगा, वस जाएगा, वो हिरदा पवित्र हो जाएगा, निर्मल हो जाएगा, पाक हो जाएगा। सतगुरु कहंदे ऐसे गुरसिख तो मैं कुर्बान जाना, मेरा मन करदा है मैं जाके उहदे दर्शन करा। इन्नेक शब्द प्रवान करना जी, भुल्लां मेरियां ने खिमा कर देनियां। उपदेश सतगुरु जी का है अपने पल्ले बन लैना, सतगुरु जी का अकाल पुरख का कोटान कोट शुकर, जिन्होंने अपनी गोद विच बिठा के ये दो शब्द बोलने की दात बख्शी है। आप संगत का धन्यवाद, सारे प्रबंधक सेवादारां दा, विशेष करके सिंह साहिब जी, ज्ञानी जगतार सिंह जी, हैड ग्रंथी साहब, श्री हरिमंदर साहब, जो समा वंड करदिआं आप संगत दे दर्शन करवाउंदे ने, उन्हां दा धन्नवाद। इन्नेक शब्दां दे नाल मैं खिमा मंगदा। फतेह बुलाउण तों पहलां अंतलियां दो पंक्तियां दा पाठ आपां सारे सरवण करिए जी।
हर नाम सलाही रंग स्यों सब किल विख क्रिखा, धन धन सुहावा सो शरीर थान है, जिथै मेरा गुर धरे विखा। वाहिगुरु जी का खालसा, वाहिगुरु जी की फतेह।